माया रंग बिरंग करते परम मोह के कूप गुबार पर यो है भर्म मोह के कूप गुबार पर यो है माया रंग बिरंग करते भर्म मोह के कूप गुबार पर यो है एता गब आकाश नामावत आकाश न मावत बिष्टा अस्त किरम उदर भरियो है बिष्टा अस्त किरम उदर भरियो है प्रेम भगत उधरे सेनान प्रेम भगत उधरे सेनान कर कृपा संत आप करो है कर कृपा संत आप करो है प्रेम भगत उधरे सेनानक प्रेम भगत उधरे सेनानक देह दिशुधाए महाबिख्या देह दिशुधाए महाबिख्या को पर धन छीन अज्ञान हरियो है पर धन छीन अज्ञान हरियो है पर धन छीन अज्ञान हरियो है जो बन बीत ज जरा रोग ग्रसियो जो बन बीत जरा रोग ग्रसियो जम दूतन डन मृत मर्यो है कर कृपा अपनों कर लीना मन वसया अबनासी अपनों कर लीना प्रेम भगत उधरे से नानक उधरे से नानक माया रंग बिरंग करत बहु रंग माया बहुविध पेखी एह माया रंग कसुंभ एह माया रंग कसुंभ खिन मैं ले जावना खिन मैं ले जावना जो नल नी सूटा गयो मन बोरा रे माया एह ब्योहार जैसा रंग कसुंभ का मन बोरा रे खिन मैं ले जाऊना जैसा रंग कसुंभ का मन बोरा रे क्यों पसरियो पसार बहु रंग माया बहु विधु पेखी कलम कागद से अनुप लेखी महर मलूक होए देखे अखान ताते नहीं मन तृप्तान माया रंग बेरंग माया रंग बिरंग करत ए तनु माया माया प्यारे ए तनु माया माया प्यारे लीतड़ा लब रंगाए लीतड़ा लब रंगाए मेरे कंत ना भावे चोलड़ा प्यारे दो लफ्ज ते बिल्कुल विरोधी लफ्ज इकट्ठे कर देते हैं इन्हें पछाणना होगा बाणी बड़ी रमज भरपूर है ते जदों कोई रमज रखी जाए ना उदों गुरु ये चाहता है पढ़न वाला तवज्जो देवे किते अवेसला ना हो जाए बाणी पढ़न लगे हैं एकाग्रता दी सुचेतता दी सावधानता दी क्यों लोड़ है क्योंकि शब्दावली विच कुछ रमज़ा ने जे जरा चेतना खो देंगे जरा अवेसले होके पढ़ांगे रमज़ तो छुपले लंघ जावांगे देखने रंग ते बिरंग बिल्कुल विरोधी लफज ने रंग रंगिया होया बिरंग ਜਿਹਦੇ 'ਤੇ ਕੋਈ ਰੰਗ ਨਹੀਂ। ਰੰਗ ਤੇ ਬਿਰੰਗ ਲਫ਼ਜ਼ ਬਿਲਕੁਲ ਵਿਰੋਧੀ ਨੇ। ਹੈ ਮਾਇਆ ਰੰਗ ਬਿਰੰਗ ਕਰਤ, ਉਹ ਰੰਗ ਕਿਵੇਂ ਹੋਇਆ ਜਿਹਨੇ ਬਿਰੰਗ ਕਰ ਦਿੱਤਾ? ਉਹ ਰੰਗ ਕਾਹਦਾ ਹੋਇਆ ਜਿਹੜਾ ਰੰਗ ਰਹਿਤ ਕਰ ਦੇਵੇ? ਨਹੀਂ ਤੇ ਰੰਗ ਤਾਂ ਜੇ ਲਾਉਣਾ ਹੋਵੇ ਤੇ ਫਿਰ ਰੰਗ ਨਾਲ ਨਹੀਂ, ਰੰਗ ਨਾਲ ਰੰਗ ਬਦਲਿਆ ਤੇ ਜਾ ਸਕਦਾ। ਰੰਗ ਨਾਲ ਰੰਗ ਲਾਇਆ ਨਹੀਂ ਜਾ ਸਕਦਾ। ਉਹ ਲਾਉਣਾ ਹੋਵੇ, ਖਤਮ ਕਰਨਾ ਹੋਵੇ, ਬਿਰੰਗ ਕਰਨਾ ਹੋਵੇ ਤਾਂ ਰੰਗ ਕਾਟ ਦੀ ਲੋੜ ਹੈ। ਰੰਗ ਨਾਲ ਰੰਗ ਬਦਲਿਆ ਜਾ ਸਕਦਾ ਪਰ ਉਹਨੂੰ ਬਿਰੰਗ ਨਹੀਂ ਆਖਦੇ। ਇਹ ਆਖ ਸਕਦੇ ਨੇ ਵੀ ਪਹਿਲਾਂ ਇਹਦਾ ਆਹ ਰੰਗ ਸੀ, ਹੁਣ ਆਹ ਕਰ ਦਿੱਤਾ ਗਿਆ। ਬਲਕਿ ਮੈਂ ਇੱਕ ਵਾਰ ਕੀਤੀ ਸੀ, ਇੱਕ ਰੰਗ ਤੇ ਦੂਜਾ ਰੰਗ ਵੀ ਉਹ ਚੜ੍ਹਦਾ ਜਿਹੜਾ ਉਸ ਨਾਲੋਂ ਸਟਰੋਂਗ ਹੋਵੇ, ਉਹਦੇ ਨਾਲੋਂ ਗੂੜਾ ਹੋਵੇ। ਨਹੀਂ ਤਾਂ ਕਿਸੇ ਗੂੜੇ ਰੰਗ ਤੇ ਕੋਈ ਫਿੱਕਾ ਰੰਗ ਚੜ੍ਹਾਉਣਾ ਚਾਹੋ ਕੋਈ ਫਾਇਦਾ ਨਹੀਂ। ਮੈਂ ਇੱਕ ਵਾਰ ਕੀਤੀ ਸੀ, ਇੱਕ ਖਿਆਲ ਕਰਿਓ, ਇਸੇ ਲਈ ਰੰਗਾਂ ਦਾ ਮੁੱਢਲਾ ਰੂਪ ਸਫੈਦ ਹੈ, ਬਿਰੰਗ ਜਿਹਦੇ 'ਤੇ ਕੋਈ ਰੰਗ ਨਹੀਂ, ਚਿੱਟਾ। ਅਤੇ ਅਸੀਂ ਕੀਤੀ ਸੀ ਰੰਗਾਂ ਦਾ ਆਖਰੀ ਰੰਗ ਕਾਲਾ ਹੈ, ਆਖਰੀ ਰੰਗ, ਉਹਦੇ ਉੱਤੇ ਕੋਈ ਰੰਗ ਨਹੀਂ ਚੜ੍ਹਦਾ। ਹਰ ਰੰਗ ਨੂੰ ਦੂਜੇ ਰੰਗ ਨਾਲ ਬਦਲਿਆ ਜਾ ਸਕਦਾ, ਪੀਲੇ 'ਤੇ ਕਾਲਾ ਕੀਤਾ ਜਾ ਸਕਦਾ, ਲਾਲ 'ਤੇ ਕਾਲਾ ਕੀਤਾ ਜਾ ਸਕਦਾ, ਕੇਸਰੀ 'ਤੇ ਕਾਲਾ ਕੀਤਾ ਜਾ ਸਕਦਾ। ਹਰ ਰੰਗ ਨੂੰ ਦੂਜੇ ਰੰਗ ਨਾਲ ਬਦਲਿਆ ਜਾ ਸਕਦਾ, ਪਰ ਜਦੋਂ ਕਾਲਾ ਹੋ ਜਾਏ ਨਾ ਉਦੋਂ ਫਿਰ ਬਿਲਕੁਲ ਉਹਨੂੰ ਬਦਲ ਕੇ ਕਿਸੇ ਹੋਰ ਰੰਗ ਵਿੱਚ, ਪੀਲੇ ਵਿੱਚ ਨਹੀਂ ਲਿਆਂਦਾ ਜਾ ਸਕਦਾ। ਹਾਂ, ਉਹਨੂੰ ਖਤਮ ਕਰੋ ਪਹਿਲਾਂ, ਕਾਲਾ ਆਖਰੀ ਰੰਗ ਹੈ, ਉਹਦੇ 'ਤੇ ਹੋਰ ਕੋਈ ਰੰਗ ਚੜ੍ਹਦਾ ਨਹੀਂ। ਅਤੇ ਉਹਨੂੰ ਕੱਟਣਾ ਵੀ ਬੜਾ ਔਖਾ ਹੁੰਦਾ, ਬਾਕੀ ਰੰਗ ਕੱਟੇ ਜਾਂਦੇ ਨੇ। ਗੁਰੂ ਨੇ ਇਸੇ ਲਈ ਚਿੱਟੇ ਅਤੇ ਕਾਲੇ ਦੀ ਇੱਕ ਸੰਗਿਆ ਦੇ ਦਿੱਤੀ, ਚਿੱਟੇ ਅਤੇ ਕਾਲੇ ਦੀ। ਕਹਿਣ ਲੱਗੇ, ਰਾਤੀ ਹੋਵਨ ਕਾਰੀਆਂ, ਰਾਤੀ ਹੋਵਨ ਕਾਰੀਆਂ ਸੁਪੇਦਾ ਸੇਵਨ। ਰਾਤ ਕਾਲੀ ਹੈ ਪਰ ਸੁਪੇਦ ਕੱਪੜੇ ਨੂੰ ਕਾਲੀ ਰਾਤ 'ਤੇ ਬਾਹਰ ਸੁੱਕਣੇ ਪਾ ਦਿਓ, ਉਹਨੇ ਰਾਤ ਦੀ ਕਾਲਖ ਨਾਲ ਕਾਲਾ ਥੋੜ੍ਹਾ ਹੋ ਜਾਣਾ। ਸਫੈਦ ਕੱਪੜੇ ਨੂੰ ਰਾਤ ਦੀ ਕਾਲਖ ਵਿੱਚ ਸੁੱਕਣੇ ਪਾ ਦਿਓ ਅਤੇ ਆਖੋ ਵੀ ਇਹ ਰਾਤ ਦੀ ਕਾਲਖ ਇਹਨੂੰ ਲੱਗ ਜਾਏਗੀ ਅਤੇ ਇਹ ਕਾਲਾ ਹੋ ਜਾਏਗਾ। ਬਿਲਕੁਲ ਨਹੀਂ, ਸਫੈਦਾ ਸੇਵਾ। ਪਰ ਦੂਜੇ ਪਾਸੇ ਕਹਿਣ ਲੱਗੇ, ਦਿਓ ਬੱਗਾ ਤਪੈ ਘਣਾ, ਦਿਨ ਸੁਫੈਦ ਹੈ, ਧੁੱਪ ਚੜ੍ਹੀ ਹੋਵੇ, ਚਿੱਟੀ ਧੁੱਪ ਜਿਹਨੂੰ ਦੇਖਣਾ ਵੀ ਔਖਾ ਹੋਵੇ, ਅਤੇ ਓਨੀ ਤੇਜ਼ ਧੁੱਪ ਵਿੱਚ ਕਾਲੇ ਰੰਗ ਦਾ ਕੱਪੜਾ ਸੁੱਕਣੇ ਪਾ ਦਿਓ ਅਤੇ ਆਖੋ ਇਹ ਸੁਫੈਦ ਹੋ ਜਾਏਗਾ। ਇਹ ਗੱਲ ਵੀ ਨਾਮੁਮਕਿਨ, ਅਸੰਭਵ ਹੈ। ਦਿਓ ਬੱਗਾ ਤਪੈ ਘਣਾ, ਕਾਲਿਆਂ ਕਾਲਿਆਂ ਕਾਲੇ ਵਨ। ਹਰ ਰੰਗ ਆਪਣੀ ਥਾਵੇਂ, ਕਾਲਾ ਜਿਹੜਾ ਹੈ ਆਖਰੀ ਰੰਗ ਹੈ, ਇਹਦੇ 'ਤੇ ਰੰਗ ਕੋਈ ਹੋਰ ਨਹੀਂ ਚੜ੍ਹਦਾ। ਇਸੇ ਲਈ ਗੁਰੂ ਨੇ ਬਾਰ 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 ਕਾਲਖ ਤੋਂ ਬਚਣ ਲਈ ਆਖਿਆ, ਕਿਉਂਕਿ ਪ੍ਰਭੂ ਵੀ ਅੰਜਣ ਦੇ ਵਿੱਚ ਵੀ ਨਿਰੰਜਨ ਰਿਹਾ ਹੈ। ਉਹ ਕਹਿੰਦੇ ਕਾਜਰ ਕੋਠ ਮੈਂ ਭਈ ਨਾ ਕਾਰੀ, ਬਰਨ ਨਿਰਮਲ ਬਰਨ ਬਣਿਓ ਰੀ, ਐਸੋ ਸਮਰੱਥ ਬਰਨ ਨਾ ਸਾਕੋ। ਇਹ ਗੱਲ ਸਭ ਤੋਂ ਔਖੀ ਹੈ, ਕਾਲਖ ਤੋਂ ਬਚ ਜਾਣਾ, ਕਿਉਂਕਿ ਕਾਲਾ ਇੱਕ ਐਸਾ ਬਦਕਿਸਮਤ ਰੰਗ ਹੈ, ਇਹਦੇ 'ਤੇ ਫਿਰ ਹੋਰ ਕੋਈ ਰੰਗ ਨਹੀਂ ਚੜ੍ਹਦਾ। ਗੁਰੂ ਨੇ ਆਖ ਵੀ ਦਿੱਤਾ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਵਾ ਸਿਆ। ਹੁਣ ਰੰਗ ਤੇ ਹੈ ਪਰ ਆਹ ਗੱਲ ਨਾਲ ਜਿਹੜੀ ਆਖ ਦਿੱਤੀ ਨੇ ਇਹ ਵਿਚਾਰ ਨਹੀਂ ਹੈ। ਮਾਇਆ ਰੰਗ ਬਿਰੰਗ ਕਰਤ। ਹੁਣ ਰੰਗ ਤੇ ਦੋ ਹੀ ਨੇ, ਗੁਰਮਤਿ ਅਨੁਸਾਰ ਦੋ ਰੰਗਾਂ ਦਾ ਜ਼ਿਕਰ, ਇੱਕ ਮਾਇਆ ਦਾ ਇੱਕ ਰੱਬ ਦਾ ਨਾਮ ਰੰਗ। ਔਰ ਉਹਨਾਂ ਦਾ ਮੁਕਾਬਲਤਨ ਜਿਹੜੀਆਂ ਸਿਫਤਾਂ ਨੇ ਉਹ ਵੀ ਸਾਹਮਣੇ ਰੱਖ ਦਿੱਤੀਆਂ, ਆਪਾਂ ਰੋਜ਼ ਪੜ੍ਹਨੇ। ਇਹ ਧਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ ਮੇਰੇ ਕੰਤ ਨ ਭਾਵੇ ਚੋਲੜਾ ਪਿਆਰੇ ਕਿਉਂ ਧਨ ਸੇਜੇ ਜਾਏ। ਹੋ ਕੁਰਬਾਨੇ ਜਾਓ ਮਿਹਰਬਾਨਾ, ਹੋ ਕੁਰਬਾਨੇ ਜਾਓ, ਹੋ ਕੁਰਬਾਨੇ ਜਾਓ, ਤਿਨਾ ਕੇ ਲੈਣ ਜੋ ਤੇਰਾ ਨਾਂ, ਲੈਣ ਜੋ ਤੇਰਾ ਨਾਂ, ਤਿਨਾ ਕੇ ਹੋ ਸਦ ਕੁਰਬਾਨੇ ਜਾਓ। ਕਾਇਆ ਰੰਗਨ ਜੇਠੀਏ ਪਿਆਰੇ। ਇੱਕ ਇੱਕ ਗੱਲ ਦੀ ਰਮਜ ਸਾਹਮਣੇ ਆ ਜਾਂਦੀ ਹੈ। ਇੱਥੇ ਹੁਣ ਰੰਗਣ ਦੀ ਗੱਲ ਕੀਤੀ ਨੇ, ਨਾਮ ਨਾਲ ਰੰਗਣ ਦੀ, ਤਦ ਵੀ ਨਾਲ ਕਾਇਆ ਦਾ ਲਫ਼ਜ਼ ਵਰਤਿਆ ਨੇ, ਆਹ ਸੋਚਣਾ ਇਹ ਫਿਰ ਰਮਜ ਹੈ। ਨਹੀਂ ਤਾਂ ਹੀ ਖਿਆਲ ਕਰਿਓ, ਜਿੰਨੀ ਬਾਹਰ ਦੀ ਉਸਾਰੀ ਹੈ ਜਿਹੜਾ ਸੰਸਾਰ ਦਿਸਦਾ ਹੈ, ਜਿੰਨੀ ਬਾਹਰ ਦੀ ਉਸਾਰੀ ਹੈ, ਇਹ ਹਵਾਲੇ ਮਾਇਆ ਦੇ ਕੀਤੀ ਗਈ, ਤੇ ਜਿੰਨੀ ਅੰਦਰ ਦੀ ਉਸਾਰੀ ਹੈ ਉਹ ਉਸਾਰੀ ਹਰੀ ਕਰਨਾ ਹੈ। ਇਸੇ ਲਈ ਸੰਸਾਰ ਨੂੰ ਮਾਇਆ ਦਾ ਰੂਪ ਦਿੱਤਾ ਗਿਆ। ਬਾਹਰ ਦੀ ਉਸਾਰੀ ਮਾਇਆ ਕਰਦੀ ਹੈ, ਅੰਦਰ ਦੀ ਉਸਾਰੀ ਪ੍ਰਭੂ ਕਰਦਾ ਹੈ, ਹਰੀ ਕਰਦਾ ਹੈ। ਬਾਹਰ ਦੇ ਜਿੰਨੇ ਰੰਗ ਨੇ ਉਹ ਇਹਨਾਂ ਅੱਖਾਂ ਨਾਲ ਦੇਖੇ ਜਾ ਸਕਦੇ ਨੇ, ਇਹਨਾਂ ਹੱਥਾਂ ਨਾਲ ਕੀਤੇ ਜਾ ਸਕਦੇ ਨੇ। ਅੰਦਰ ਦੇ ਜਿੰਨੇ ਰੰਗ ਨੇ ਉਹ ਮਨ ਦੀਆਂ ਸੁਰਤ ਦੀਆਂ ਅੱਖਾਂ ਨਾਲ ਦੇਖੇ ਜਾ ਸਕਦੇ ਨੇ, ਸੁਰਤ ਦੀਆਂ ਅੱਖਾਂ ਨਾਲ ਹੀ ਹੱਥਾਂ ਨਾਲ ਹੀ ਕੀਤੇ ਜਾ ਸਕਦੇ ਨੇ। ਪਰ ਹੁਣ ਇੱਕ ਖਿਆਲ ਕਰਿਓ, ਆਹ ਦੋ ਲਫ਼ਜ਼ ਇਕੱਠੇ ਨੇ, ਪਹਿਲਾਂ ਇਸ ਰਮਜ ਤੋਂ ਫਿਰ ਅੱਗੇ ਤੁਰਨੇ ਆ, ਉਹ ਹੈ ਮਾਇਆ ਰੰਗ ਬਿਰੰਗ ਕਰਤ। ਰੰਗ ਦਾ ਮਤਲਬ ਕੀ ਹੈ, ਰੰਗਾਂ ਦੀ ਲੋੜ ਕਿਉਂ ਪਈ, ਰੰਗਾਂ ਨੇ ਜਨਮ ਕਿੱਥੋਂ ਲਿਆ। ਕੱਪੜਾ ਪਹਿਲੇ ਵੀ ਹੁੰਦਾ ਸੀ, ਉਦੋਂ ਵੀ ਲੋਕ ਤਨ ਟੱਕਦੇ ਸਨ। 100-200 ਸਾਲ ਪਿੱਛੇ ਤੁਰ ਜਾਈਏ, ਬਹੁਤਾ ਰੰਗਾਂ ਦਾ ਪ੍ਰਭਾਵ ਨਹੀਂ ਸੀ। ਕੱਪੜਾ ਬਣਦਾ ਸੀ, ਖੱਦਰ ਬਣਦਾ ਸੀ, ਕੋਰਾ ਖੱਦਰ ਲੋਕ ਪਹਿਣਦੇ ਸਨ, ਕਿਉਂਕਿ ਰੰਗ ਦਾ ਅਰਥ ਹੀ ਉਹ ਹੈ ਜਿਹੜਾ ਅਟਰੈਕਟ ਕਰੇ, ਤਵੱਜੋ ਖਿੱਚੇ, ਖਿੱਚ ਦਾ ਕੇਂਦਰ ਬਣੇ, ਮਨੁੱਖ ਦੀ ਲਗਨ ਮਨੁੱਖ ਦੀ ਤਵੱਜੋ ਖਿੱਚੇ, ਦੂਜਿਆਂ ਨਾਲੋਂ ਵੱਖਰਾ ਕਰੇ ਤੇ ਸਪੈਸ਼ਲ ਨਜ਼ਰ ਆਵੇ। ਰੰਗ ਦਾ ਜਨਮ ਇੱਥੋਂ ਹੋਇਆ ਹੈ, ਇੱਕ ਐਸ ਸੋਚ ਵਿੱਚੋਂ। ਨਹੀਂ ਤਾਂ ਬਿਨਾਂ ਰੰਗ ਤੋਂ ਵੀ ਕੱਪੜਾ ਪਾਇਆ ਜਾ ਸਕਦਾ ਹੈ, ਉਹ ਗਰਮੀ ਵੀ ਸਰਦੀ ਤੋਂ ਵੀ ਓਨਾ ਹੀ ਬਚਾਏਗਾ, ਤਨ ਵੀ ਢੱਕੇਗਾ। ਰੰਗਾਂ ਦੀ ਲੋੜ ਕਿਉਂ ਪਈ, ਕਿਉਂਕਿ ਕਿਸੇ ਦੀ ਬਿਰਤੀ ਤਵੱਜੋ ਖਿੱਚੀ ਜਾ ਸਕੇ, ਉਹਨੂੰ ਚੰਗਾ ਲੱਗੇ। ਹੁਣ ਜਿੱਥੋਂ ਤੱਕ ਚੰਗੇ ਲੱਗਣ ਦਾ ਮਸਲਾ ਹੈ, ਉਹ ਹਰ ਕਿਸੇ ਦਾ ਆਪਣਾ ਹੈ। ਕਿਉਂਕਿ ਟੇਸਟ ਹਰ ਕਿਸੇ ਦਾ ਆਪਣਾ, ਪਸੰਦ ਹਰ ਕਿਸੇ ਦੀ ਆਪਣੀ ਹੈ। ਇਸੇ ਲਈ ਜਦੋਂ ਰੰਗ ਨੇ ਜਨਮ ਲਿਆ ਨਾ, ਫਿਰ ਇੱਕ ਨਾਲ ਲਿਆ, ਦੂਜੇ ਨੇ ਲਿਆ, ਦੂਜੇ ਨੇ, ਤੀਜੇ ਨੇ ਲਿਆ, ਹੁਣ ਤਾਂ ਰੰਗਾਂ ਨੂੰ ਮਿਕਸ ਕਰ ਕਰਕੇ ਕਈ ਨਵੇਂ ਨਵੇਂ ਰੰਗ ਬਣ ਰਹੇ ਨੇ। ਉਹ ਕਿਉਂ ਬਣ ਰਹੇ ਨੇ? ਅੱਜ ਤੋਂ 20-50 ਸਾਲ ਪਿੱਛੇ ਚਲੇ ਜਾਓ, ਕੁਛ ਰੰਗ ਪੈਦਾ ਹੋਏ ਸਨ, 2-4 ਹੀ ਹੁੰਦੇ ਸਨ। ਹੁਣ ਰੰਗਾਂ ਨੂੰ ਮਿਕਸ ਕਰ ਕਰਕੇ ਨਵੇਂ ਨਵੇਂ ਰੰਗ ਪੈਦਾ ਕੀਤੇ ਜਾ। ਰੰਗਾਂ ਦੀ ਬਹੁਤਾਤ ਕਿਉਂ ਹੋ ਗਈ, ਵਰਾਇਟੀ ਕਿਉਂ ਜ਼ਿਆਦਾ ਹੋ ਗਈ? ਕਿਉਂਕਿ ਪਸੰਦ ਵੱਖਰੀ ਵੱਖਰੀ ਹੈ, ਅਤੇ ਪਸੰਦ ਨਾਲ ਹੀ ਅਟਰੈਕਟ ਹੋਣਾ ਮਨੁੱਖ ਨੇ। ਜੇ ਭਲਾ ਕਿਸੇ ਦੁਕਾਨ 'ਤੇ ਸਾਰੇ ਹੀ ਚਿੱਟੇ ਕੱਪੜੇ ਪਏ ਹੋਣ, ਇੱਕੋ ਹੀ ਕੱਪੜਾ ਹੋਵੇ ਅਤੇ ਸਾਰੇ ਹੀ ਚਿੱਟੇ ਹੋਣ, ਉੱਥੇ ਜਾ ਕੇ ਕੋਈ ਆਖੇਗਾ ਪਸੰਦ ਕਰ ਲੈ? ਕੱਪੜਾ ਤਾਂ ਉਹੀ ਹੈ, ਰੰਗ ਵੀ ਸਾਰਿਆਂ ਦੇ ਚਿੱਟੇ ਨੇ। ਉੱਥੇ ਜਾ ਕੇ ਕਿਸੇ ਦੀ ਚੋਇਸ ਵੱਖਰੀ ਰਹਿ ਜਾਏਗੀ? ਕੋਈ ਆਖੇਗਾ ਇੱਥੋਂ ਪਸੰਦ ਕਰ ਲੈ ਕਿਹੜਾ ਕੱਪੜਾ ਲੈਣਾ? ਰੰਗ ਵੀ ਚਿੱਟਾ ਸਾਰਿਆਂ ਦਾ, ਕੱਪੜਾ ਵੀ ਇੱਕੋ। ਪਰ ਜੇ ਇੱਕੋ ਹੀ ਕੱਪੜੇ ਵਿੱਚ ਵੱਖ ਵੱਖ ਰੰਗ ਪਏ ਹੋਣ, ਜਿੰਨੀ ਵਰਾਇਟੀ ਜ਼ਿਆਦਾ ਹੋਏਗੀ ਉੱਥੇ ਓਨਾ ਹੀ ਪਸੰਦ ਦਾ ਮਸਲਾ ਆ ਜਾਏਗਾ। ਅਤੇ ਬਹੁਤੇ ਰੰਗ ਕਿਉਂ ਪੈਦਾ ਹੋਏ, ਵਰਾਇਟੀ ਕਿਉਂ ਰੱਖਣੀ ਪਈ ਬਜਾਜ ਨੂੰ, ਕੱਪੜਾ ਵੇਚਣ ਵਾਲੇ ਨੂੰ? ਕਿਉਂਕਿ ਹਰ ਕਿਸੇ ਦੀ ਪਸੰਦ ਆਪਣੀ ਹੈ, ਉਹਦੀ ਆਪਣੀ ਪਸੰਦ ਦਾ ਰੰਗ ਉਸ ਗਾਹਕ ਨੂੰ ਮੇਰੀ ਦੁਕਾਨ 'ਤੇ ਖਿੱਚ ਕੇ ਲਿਆਏਗਾ। ਉਹਦੇ ਕੋਲ ਵਰਾਇਟੀ ਜ਼ਿਆਦਾ ਹੈ, ਮੇਰੇ ਮਨ ਪਸੰਦ ਦਾ ਰੰਗ ਮਿਲ ਜਾਂਦਾ ਹੈ। ਇਸ ਲਈ ਅਟਰੈਕਟ ਕਰਨਾ, ਖਿੱਚ ਪੈਦਾ ਕਰਨੀ, ਕਿਸੇ ਨੂੰ ਆਪਣੇ ਵੱਲ ਖਿੱਚਣਾ, ਇਹ ਹੈ ਰੰਗ ਦਾ ਕਸਬ, ਜਿੱਥੋਂ ਰੰਗ ਨੇ ਜਨਮ ਲਿਆ। ਪਰ ਇੱਕ ਖਿਆਲ ਕਰਿਓ, ਗੁਰੂ ਨੇ ਬਾਣੀ ਵਿੱਚ ਇੱਕ ਲਫ਼ਜ਼ ਜਿਹੜਾ ਵਰਤਿਆ, ਇਹਦੀ ਰਮਜ਼ ਕੀ ਹੈ? ਉਹ ਇਹ ਕਿ ਮਾਇਆ ਦੇ ਵੀ ਬਹੁਤ ਰੰਗ ਨੇ, ਬਹੁਤ ਰੰਗ ਮਾਇਆ, ਕਈ ਰੂਪਾਂ ਵਿੱਚ, ਕਈ ਰੰਗਾਂ ਵਿੱਚ ਮਾਇਆ ਮਨੁੱਖ 'ਤੇ ਪ੍ਰਭਾਵ ਛੱਡਦੀ ਹੈ, ਬਹੁਤ ਰੰਗ ਨੇ ਅਤੇ ਹੈ ਨਾ ਅਟਰੈਕਟਫੁਲ, ਮਨੁੱਖ ਇਹਦੇ ਵੱਲ ਵੀ ਖਿੱਚਿਆ ਜਾਂਦਾ। ਪਰ ਇੱਕ ਖਿਆਲ ਕਰੀ, ਕਹਿਣ ਲੱਗੇ ਜਦੋਂ ਤੇਰਾ ਮਨ, ਤੇਰਾ ਜੀਵਨ ਇਹਨਾਂ ਰੰਗਾਂ ਵਿੱਚ ਰੰਗਿਆ ਗਿਆ, ਹਾਂ ਅਜੇ ਰੰਗਿਆ ਨਾ ਗਿਆ ਹੋਵੇ ਕੁਝ ਹੋਰ ਗੱਲ ਹੈ, ਜਦੋਂ ਰੰਗਿਆ ਗਿਆ ਫਿਰ ਇਹਨੇ ਬਿਰੰਗ ਹੋ ਜਾਣਾ, ਕਿਸੇ ਨੇ ਇਹਦੀ ਅਟਰੈਕਸ਼ਨ ਨਹੀਂ ਕਬੂਲਣੀ। ਜਦੋਂ ਮਨੁੱਖ ਮਾਇਆ ਦੇ ਨਸ਼ੇ ਵਿੱਚ ਆ ਜਾਏ, ਮਾਇਆ ਕਿਸੇ ਕੋਲ ਹੋਵੇ ਕੋਈ ਮਾੜੀ ਗੱਲ ਨਹੀਂ, ਪਿਛਲੇ ਸਬਜੈਕਟ ਨੂੰ ਨਾਲ ਜੋੜਨਾ ਚਾਹੁੰਦਾ, ਜਦੋਂ ਮਾਇਆ ਅੰਦਰ ਪ੍ਰਭਾਵ ਕਰ ਜਾਏ ਨਾ, ਪ੍ਰਭਾਵਿਤ ਅੰਦਰੋਂ ਕਰ ਦੇਵੇ ਮਨੁੱਖ ਨੂੰ, ਮਾਇਆ ਅੰਦਰੋਂ ਅਸਰ ਕਰ ਜਾਏ, ਕਿਉਂਕਿ ਰੰਗਣ ਦਾ ਅਰਥ ਹੀ ਹੈ ਅੰਦਰ, ਤਾਂ ਉਸ ਦਿਨ ਲਫ਼ਜ਼ ਆਏ ਸਨ ਤੰਦ ਤੰਦ ਰੰਗੀ ਜਾਂਦੀ ਹੈ। ਸਤਿਗੁਰੂ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਪਹਿਲੇ ਛੰਤ ਵਿੱਚ ਵੀ ਇਹੋ ਗੱਲ ਆਖੀ, ਕਹਿਣ ਲੱਗੇ ਹਰ ਅੰਮ੍ਰਿਤ ਭਿੰਨੇ ਲੋਏ ਨਾ ਮਨ ਪ੍ਰੇਮ ਰਤਨ ਰਾਮ ਰਾਜੇ। ਉੱਥੇ ਭਾਵੇਂ ਸੱਚੇ ਰੰਗ ਦੀ ਗੱਲ ਹੈ, ਲੇਕਿਨ ਵਿਆਖਿਆ ਰੰਗ ਦੀ, ਮਨ ਰਾਮ ਕਸਵੱਟੀ ਲਾਇਆ ਮੇਰਾ ਮਨ ਤਨੋ ਭਿੰਨਾ। ਹਰ ਤੰਦ ਰੰਗੀ ਗਈ, ਰੰਗ ਦਾ ਅਰਥ ਉਹ ਹੈ ਜਦੋਂ ਅੰਦਰ ਤੱਕ ਪਹੁੰਚ ਜਾਏ। ਤੇ ਗੁਰੂ ਕਹਿੰਦੇ ਨੇ ਮਾਇਆ ਰੰਗ ਜਿਹੜਾ ਹੈ ਜਦੋਂ ਅੰਦਰ ਤੱਕ ਪਹੁੰਚ ਜਾਏ ਨਾ, ਉਹ ਬਿਰੰਗ ਕਰ ਦਿੰਦਾ ਹੈ, ਕਿਉਂਕਿ ਅਟਰੈਕਸ਼ਨ ਹੀ ਤਾਂ ਉਹਦਾ ਕਸਬ ਸੀ। ਕਿਸੇ ਨੂੰ ਆਪਣੇ ਵੱਲ ਖਿੱਚਣਾ ਹੀ ਤਾਂ ਉਹਦਾ ਕਸਬ ਸੀ। ਪਰ ਜਦੋਂ ਮਾਇਆ ਦਾ ਰੰਗ ਅੰਦਰ ਅਸਰ ਕਰ ਜਾਏ ਨਾ, ਅਤੇ ਮਨੁੱਖ ਮਾਇਆ ਦੇ ਨਸ਼ੇ ਹੰਕਾਰ ਵਿੱਚ ਆ ਜਾਏ, ਫਿਰ ਉਹਦੇ ਕੋਲ ਵੀ ਕੋਈ ਬਹਿਣਾ ਪਸੰਦ ਨਹੀਂ ਕਰਦਾ। ਕਿਸੇ ਹੰਕਾਰੀ ਆਦਮੀ ਨੂੰ ਕੋਈ ਨਹੀਂ ਕਬੂਲਦਾ। ਹਾਂ ਮਾਇਆ ਹੋਵੇ ਪਰ ਹੰਕਾਰ ਨਾ ਹੋਵੇ, ਹਰ ਇੱਕ ਨੂੰ ਪਿਆਰ ਨਾਲ ਮਿਲੇ, ਮਿੱਠਾ ਬੋਲੇ, ਉਹਦੇ ਕੰਮ ਆਵੇ, ਫਿਰ ਲੋਕ ਕੋਲ ਬਹਿੰਦੇ ਨੇ, ਕਿਉਂਕਿ ਅਜੇ ਇਹਨੂੰ ਮਾਇਆ ਦਾ ਰੰਗ ਨਹੀਂ ਚੜਿਆ।
ਅਜੇ ਬਿਰੰਗ ਨਹੀਂ ਹੋਇਆ। ਮਾਨੋ ਰੰਗ ਦਾ ਅਰਥ ਹੈ ਅਟਰੈਕਸ਼ਨ, ਤੇ ਜਦੋਂ ਮਾਇਆ ਦਾ ਨਸ਼ਾ ਆ ਜਾਏ ਨਾ ਮਨੁੱਖ ਦੇ ਅੰਦਰ, ਹੋਂ ਪੈਦਾ ਹੋ ਜਾਏ, ਮੇਰੇ ਵਰਗਾ ਕੋਈ ਨਹੀਂ, ਮੇਰੇ ਵਰਗਾ ਕੋਈ ਤਾਂ ਅਗਲੇ ਲਫ਼ਜ਼ ਅੰਦਰ ਇਸੇ ਲਈ ਖਿਆਲ ਦੇ ਦਿੱਤੇ ਨੇ, ਸਭ ਤੋਂ ਪਹਿਲਾਂ ਜਦੋਂ ਬਿਰੰਗ ਕਰਦੀ ਹੈ ਉਹਦਾ ਮਤਲਬ ਭਰਮ ਵਿੱਚ ਪੈਦਾ ਕਰ ਪਾ ਦਿੰਦੀ ਹੈ। ਉਹ ਸਮਝਦਾ ਹੀ ਨਹੀਂ ਸਕਦਾ ਕਿ ਆਹ ਰੰਗ ਕੀ ਹੈ, ਆਹ ਮਨੁੱਖਤਾ ਕੀ ਹੈ, ਮੇਰਾ ਪੜੋਸੀ ਕੀ ਹੈ, ਕੋਈ ਗਰੀਬ ਕੀ ਹੈ, ਕੋਈ ਅਮੀਰ ਕੀ ਹੈ, ਜਾਤ ਪਾਤ ਕੀ, ਇਹ ਸਾਰਾ ਕੁਝ ਸਮਝਣ ਤੋਂ ਉਹ ਸਮਰੱਥ ਹੋ ਜਾਂਦਾ, ਅਸਮਰੱਥ ਹੋ ਜਾਂਦਾ, ਸਮਰੱਥ ਨਹੀਂ ਰਹਿੰਦਾ, ਅਤੇ ਇਸੇ ਦਾ ਨਾਂ ਭਰਮ ਹੈ। ਇੱਥੋਂ ਤੱਕ ਕਿ ਮਨੁੱਖ ਆਪਣੇ ਆਪ 'ਤੇ ਵੀ ਭਰਮ ਕਰ ਲੈਂਦਾ, ਆਪਣੇ ਆਪ ਨੂੰ ਵੀ ਨਹੀਂ ਸਮਝ ਸਕਦਾ। ਕਹਿਣ ਲੱਗੇ ਉਹਦੀ ਨਿਸ਼ਾਨੀ ਇਹ ਹੈ ਕਿ ਭਰਮ ਮੋਹ ਕੇ ਕੂਪ ਗੁਬਾਰ ਪਰਿਓ ਹੈ, ਭਰਮ ਮੋਹ ਦੇ ਅੰਨੇ ਖੂਹ ਵਿੱਚ ਡਿੱਗ ਪੈਂਦਾ। ਹਰ ਇੱਕ ਚੀਜ਼ ਉਹਦੇ ਜੀਵਨ ਵਿੱਚ ਭਰਮ ਬਣ ਜਾਂਦੀ ਹੈ। ਸਭ ਤੋਂ ਪਹਿਲਾਂ ਹੋਰ ਕਿਸੇ ਚੀਜ਼ 'ਤੇ ਭਰਮ ਤਾਂ ਰਹਿ ਗਿਆ, ਕਿਤੇ ਆਪਣੇ ਆਪ ਵਿੱਚ ਵੀ ਭਰਮ ਕਰਨ ਲੱਗ ਪੈਂਦਾ। ਭਰਮ ਕਹਿੰਦੇ ਜਿੰਦਗੀ ਭੁਲੇਖਾ ਪੈ ਜਾਏ, ਕਹਿੰਦੇ ਨੇ ਉਹਨੂੰ ਆਪਣੇ ਆਪ ਪ੍ਰਤੀ ਕੀ ਭਰਮ ਪੈ ਗਿਆ। ਅਗਲੀ ਲਾਈਨ ਵਿੱਚ ਕਹਿਣ ਲੱਗੇ, ਇਹ ਤਾਂ ਗੱਬ, ਆਪਣੇ ਆਪ ਦਾ ਭੁਲੇਖਾ। ਜਦੋਂ ਮਾਇਆ ਦੇ ਰੰਗ ਨੇ ਬਿਰੰਗ ਕੀਤਾ, ਸੰਸਾਰ ਦੇ ਲੋਕ ਵੀ ਉਹਦੇ ਤੋਂ ਦੂਰ ਨੱਸਣ ਲੱਗ ਪਏ। ਕਿਸੇ ਦੀ ਮਾਇਆ ਤੋਂ ਦੂਰ ਨਹੀਂ ਨੱਸਦੇ, ਉਹਦੇ ਨਸ਼ੇ ਤੋਂ, ਉਹਦੇ ਹੰਕਾਰ ਤੋਂ ਦੂਰ ਨੱਸਦੇ। ਫਿਰ ਉਹ ਦੂਜੇ ਨੂੰ ਪਸੰਦ ਨਹੀਂ ਕਰਦਾ। ਪਿਛਲੇ ਦਿਹਾੜੇ 'ਚ ਮਰਜ਼ ਕੀਤੀ ਸੀ, ਅੱਜ ਦਾ ਸਮਾਜ ਇਸ ਅਵਸਥਾ ਤੱਕ ਪੁੱਜ ਗਿਆ ਹੈ। ਕੋਈ ਅਮੀਰਾਂ ਦੀ ਕਲੋਨੀ ਹੋਵੇ, ਮਨੁੱਖ ਪਹਿਲਾਂ ਸਭ ਤੋਂ ਇਹ ਗੱਲ ਪੁੱਛਦਾ, ਜਿਸ ਏਰੀਏ ਵਿੱਚ ਮੈਂ ਘਰ ਲੈ ਰਿਹਾ ਉਹ ਲੋਕੈਲਿਟੀ ਕਿਹੋ ਜਿਹੀ ਹੈ। ਜੇ ਕੋਈ ਆਖਦੇ ਵੀ ਇੱਥੇ ਗਰੀਬ ਵੀ ਰਹਿੰਦੇ ਨੇ, ਕਿਸੇ ਅਮੀਰਾਂ ਦੀਆਂ ਕੋਠੀਆਂ ਬੰਗਲੇ ਹੋਣ ਨਾ, ਉੱਥੇ ਮਿਊਂਸਪੈਲਿਟੀ ਚਾਹੇ ਕਿ ਅਸੀਂ ਕੁਛ ਅਪਾਰਟਮੈਂਟ ਗਰੀਬਾਂ ਲਈ ਬਣਾ ਦਈਏ, ਉਹ ਦਰਖਾਸਤਾਂ ਦਿੰਦੇ ਨੇ ਇੱਥੇ ਨਾ ਬਣਾਇਓ, ਸਾਡੇ ਮਕਾਨਾਂ ਦੀ ਵੈਲਿਊ ਘੱਟ ਜਾਏਗੀ। ਰੋਜ਼ਾਨਾ ਜੀਵਨ ਵਿੱਚ ਗੱਲ ਹੈ, ਬੰਗਲੇ ਹੋਣ ਅਮੀਰਾਂ ਦੇ, ਉਹਨਾਂ ਨੇ ਆਪਣੀ ਮਰਜ਼ੀ ਦੀ ਲੋਕੈਲਿਟੀ ਚੁਣੀ ਹੋਵੇ, ਆਪਣੇ ਵਰਗੇ ਚੁਣੇ ਹੋਣ, ਬੰਗਲੇ ਹੁਣ ਅਮੀਰਾਂ ਦੇ, ਅਤੇ ਉਹਨਾਂ ਦੇ ਕੋਲ ਕੋਈ ਮਿਊਂਸਪੈਲਿਟੀ, ਉਹਨਾਂ ਦੇ ਕੋਲ ਕੋਈ ਸ਼ਹਿਰ ਦੇ ਜ਼ਿੰਮੇਵਾਰ ਲੋਕ ਚਾਹਣ ਕਿ ਇੱਥੇ ਕੁਛ ਅਪਾਰਟਮੈਂਟ ਗਰੀਬਾਂ ਲਈ ਵੀ ਬਣਾ ਦਿਓ, ਅਤੇ ਦਰਖਾਸਤਾਂ ਦਿੰਦੇ, ਨਹੀਂ ਬਣਨ ਦਿੰਦੇ, ਵੱਡੀ ਤੋਂ ਵੱਡੀ ਰੁਕਾਵਟ ਖੜ੍ਹੀ ਕਰਦੇ ਨੇ। ਕਿਉਂ? ਕਿਉਂਕਿ ਇਹਨਾਂ ਗਰੀਬਾਂ ਦੇ ਇੱਥੇ ਘਰ ਬਣਾਉਣ ਨਾਲ, ਰਹਿਣ ਨਾਲ ਸਾਡੇ ਬੰਗਲਿਆਂ ਦੀ ਵੈਲਿਊ ਘੱਟਦੀ ਹੈ, ਇਹਨਾਂ ਦੀ ਕੀਮਤ ਘੱਟ ਜਾਏਗੀ। ਹਾਲਾਂਕਿ ਉਹਨੂੰ ਪਤਾ ਹੈ ਕਿ ਅਮੀਰ ਨੂੰ ਹਮੇਸ਼ਾ ਗਰੀਬ ਦੀ ਲੋੜ ਹੈ, ਜਿੰਨਾ ਅਮੀਰ ਹੈ ਉਸੇ ਨੂੰ ਤਾਂ ਗਰੀਬ ਦੀ ਲੋੜ ਹੈ, ਉਹਦਾ ਨੌਕਰ ਕੌਣ ਬਣੇਗਾ, ਉਹਦੀ ਚਾਕਰੀ ਕਿਸੇ ਅਮੀਰ ਨੇ ਤਾਂ ਅਮੀਰ ਦੀ ਚਾਕਰੀ ਕਰਨੀ ਨਹੀਂ। ਸ਼ਹਿਰ ਵਿੱਚ ਗਰੀਬ ਨਾ ਹੋਣ, ਅਮੀਰਾਂ ਦਾ ਇੱਕ ਦਿਨ ਖਾਣਾ ਨਾ ਬਣੇ। ਸ਼ਹਿਰ ਵਿੱਚ ਗਰੀਬ ਨਾ ਹੋਣ, ਅਮੀਰ ਨੂੰ ਰੋਟੀ ਪਰੋਸ ਕੇ ਕੋਈ ਨਾ ਦੇਵੇ। ਜੇ ਸ਼ਹਿਰ ਵਿੱਚ ਗਰੀਬ ਨਾ ਹੋਣ, ਤੇਰੇ ਲਈ ਗਲੀਆਂ ਗਲੀਆਂ ਦੀ ਸਫਾਈ ਕੋਈ ਨਾ ਕਰੇ। ਸ਼ਹਿਰ ਵਿੱਚ ਗਰੀਬ ਨਾ ਹੋਣ, ਤੇਰੀ ਗਲੀ 'ਚ ਤਾਂ ਕੱਪੜੇ ਕੋਈ ਨਾ ਧੋਵੇ, ਪ੍ਰੈਸ ਕਰਕੇ ਕੋਈ ਨਾ ਦੇਵੇ। ਤੇਰੀ ਸਾਰੀ ਸਜਾਵਟ ਖੂਬਸੂਰਤੀ ਗਰੀਬੀ 'ਤੇ ਨਿਰਭਰ ਹੈ, ਪਰ ਤੂੰ ਉਸ ਗਰੀਬੀ ਤੋਂ, ਉਸ ਗਰੀਬ ਤੋਂ ਇੰਨਾ ਪਰਹੇਜ਼ ਅਤੇ ਇੰਨੀ ਨਫ਼ਰਤ ਕਰ ਰਿਹਾ, ਤੂੰ ਕਹਿੰਦਾ ਮੇਰੇ ਨੇੜੇ ਵੀ ਨਾ ਵਸੇ, ਮੇਰਾ ਕੰਮ ਕਰੇ, ਦੂਰ ਚਲਾ ਜਾਏ। ਇਹ ਹੈ ਹੋਮੇ ਦਾ ਨਸ਼ਾ, ਅਤੇ ਸਾਡੇ ਆਮ ਸਮਾਜ ਵਿੱਚ ਪਸਰ ਰਿਹਾ, ਜਿਹੜਾ ਮਨੁੱਖ ਨੂੰ ਮਾਇਆ ਦੇ ਰੰਗ ਕਰਕੇ ਬਿਰੰਗ ਕਰ ਰਿਹਾ, ਦੂਰ ਕਰ ਰਿਹਾ ਇੱਕ ਦੂਜੇ ਤੋਂ। ਗੁਰੂ ਕਹਿੰਦੇ ਨੇ ਜਦੋਂ ਮਾਇਆ ਦੇ ਰੰਗ ਵਿੱਚ ਉਹ ਬਿਰੰਗ ਹੁੰਦਾ ਹੈ ਨਾ, ਕੋਈ ਉਹਦੀ ਖੂਬਸੂਰਤੀ ਨਹੀਂ ਰਹਿੰਦੀ, ਕਿਉਂਕਿ ਬਿਰੰਗ ਦਾ ਮਤਲਬ ਕੋਈ ਖੂਬਸੂਰਤੀ ਨਹੀਂ, ਅਤੇ ਰੰਗ ਦਾ ਮਤਲਬ ਖੂਬਸੂਰਤੀ। ਰੰਗ ਬਣਿਆ ਹੀ ਅਟਰੈਕਸ਼ਨ ਲਈ ਹੈ, ਖੂਬਸੂਰਤੀ ਲਈ ਹੈ, ਰੰਗਾਂ ਦੀ ਹੋਂਦ ਹੀ ਖੂਬਸੂਰਤੀ ਲਈ ਆਈ ਹੈ, ਅਤੇ ਬਿਰੰਗ ਦਾ ਮਤਲਬ ਹੈ ਕੋਈ ਖੂਬਸੂਰਤੀ ਨਹੀਂ। ਮਾਇਆ ਦੇ ਰੰਗ ਵਿੱਚ ਜਦੋਂ ਮਨੁੱਖ ਰੰਗਿਆ ਜਾਂਦਾ ਹੈ, ਉਦੋਂ ਬਿਰੰਗ ਹੋ ਜਾਂਦਾ ਹੈ, ਕੋਈ ਖੂਬਸੂਰਤੀ ਨਹੀਂ ਰਹਿੰਦੀ, ਰੰਗਾਂ ਵਿੱਚ ਵੀ ਕੋਈ ਖੂਬਸੂਰਤੀ ਨਹੀਂ ਰਹਿੰਦੀ। ਗੁਰੂ ਖਿਆਲ ਦਿੰਦੇ ਨੇ ਤੇ ਕਹਿੰਦੇ ਨੇ ਸਭ ਤੋਂ ਪਹਿਲਾਂ ਉਹਦੇ ਮਨ ਵਿੱਚ ਇੱਕ ਭਰਮ ਪੈਦਾ ਹੁੰਦਾ ਕਿ ਮੇਰੇ ਵਰਗਾ ਕੋਈ ਨਹੀਂ, ਮਾਇਆਧਾਰੀ ਅਥਾਨਾ ਬੋਲਾ ਵਾਲੀ ਗੱਲ ਹੈ, ਉਹ ਕਹਿੰਦਾ ਮੇਰੇ ਵਰਗਾ ਕੋਈ ਨਹੀਂ। ਏਤਾ ਗੱਬ ਏਤਾ ਗੱਬ ਆਕਾਸ਼ ਨਾ ਮਾਵਤ, ਇੰਨਾ ਹੰਕਾਰ ਇੰਨਾ ਗਰਬ, ਮੈਂ ਇੰਨਾ ਵੱਡਾ ਹਾਂ, ਮੈਂ ਏਡਾ ਮਹਾਨ ਹਾਂ, ਮਾਨੋ ਸਾਰੀ ਦੁਨੀਆ ਮੇਰੇ ਨਾਲੋਂ ਛੋਟੀ ਹੈ। ਆਕਾਸ਼ ਲਫਜ਼ ਕਿਉਂ ਵਰਤਿਆ ਨੇ? ਕਿਉਂਕਿ ਬ੍ਰਹਿਮੰਡ ਦਾ ਥੱਲੇ ਤੇ ਉੱਪਰ ਦਾ ਹਿੱਸਾ ਧਰਤੀ ਤੇ ਆਕਾਸ਼ ਹੈ। ਆਪਾਂ ਜਿਹਨੂੰ ਸਭ ਤੋਂ ਉੱਚੀ ਚੀਜ਼ ਆਖੀਏ ਉਹਨੂੰ ਆਖੀਦਾ ਵੀ ਇਹ ਤੇ ਅੱਜ ਕੱਲ੍ਹ ਆਕਾਸ਼ ਦੀਆਂ ਉਡਾਰੀਆਂ ਲਗਾਉਂਦਾ, ਇਹ ਧਰਤੀ ਤੇ ਨਹੀਂ ਆਕਾਸ਼ ਤੇ ਰਹਿੰਦਾ। ਤੇ ਗੁਰੂ ਕਹਿੰਦੇ ਨੇ ਉਹਨੂੰ ਇੰਨਾ ਹੰਕਾਰ ਹੋ ਜਾਂਦਾ ਮਨ ਨੂੰ, ਆਕਾਸ਼ ਤੇ ਧਰਤੀ ਦੇ ਦਰਮਿਆਨ ਵਿੱਚ ਵੀ ਨਹੀਂ ਮਿਉਂਦਾ, ਉਦੋਂ ਵੀ ਕੋਈ ਉੱਤੇ ਥਾਂ ਹੋਵੇ ਚਲਾ ਜਾਏ, ਆਖੇ ਮੈਨੂੰ ਇੰਨੇ ਵਿੱਚ ਗੁਜ਼ਾਰਾ ਨਹੀਂ, ਮੈਂ ਇਦੋਂ ਵੱਡਾ ਆਕਾਸ਼ ਮੇਰੇ ਤੋਂ ਨੀਵਾਂ ਰਹਿ ਜਾਏ। ਏਤਾ ਗੱਬ ਆਕਾਸ਼ ਨਾ ਮਾਵਤ, ਆਕਾਸ਼ ਧਰਤੀ ਤੇ ਆਕਾਸ਼ ਵਿੱਚ ਨਹੀਂ ਮਿਉਂਦਾ, ਕਹਿੰਦਾ ਸਾਰੀ ਦੁਨੀਆ ਮੇਰੇ ਨਾਲੋਂ ਛੋਟੀ ਹੈ। ਏਤਾ ਗੱਬ ਆਕਾਸ਼ ਨਾ ਮਾਵਤ, ਗੁਰੂ ਕਹਿੰਦੇ ਨੇ ਉਹ ਪਰਮੀਆਂ ਤੂੰ ਤੇ ਆਪਣੇ ਆਪ ਨੂੰ ਵੀ ਨਹੀਂ ਪਛਾਣ ਸਕਿਆ। ਇਹ ਹੈ ਮਾਇਆ ਦਾ ਰੰਗ ਜਿਹਨੇ ਤੈਨੂੰ ਬਿਰੰਗ ਕਰ ਦਿੱਤਾ ਹੈ, ਬਦਸੂਰਤ ਕਰ ਦਿੱਤਾ ਹੈ। ਭਰਮ ਦੇ ਮੋਹ ਦੇ ਅੰਨੇ ਖੂਹ ਵਿੱਚ ਤੇਰਾ ਵਾਸਾ ਹੋ ਗਿਆ ਹੈ, ਤੇ ਭਰਮ ਇੰਨੇ ਪ੍ਰਭਾਵਿਤ ਹੋ ਗਏ ਨੇ ਤੂੰ ਆਪਣੇ ਆਪ ਤੇ ਵੀ ਭਰਮੀ ਹੋ ਗਿਆ, ਤੈਨੂੰ ਭੁਲੇਖਾ ਪੈ ਗਿਆ, ਤੂੰ ਸਮਝਣਾ ਮੇਰੇ ਵਰਗਾ ਇਸ ਸੰਸਾਰ ਤੇ ਕੋਈ ਨਹੀਂ, ਮੈਂ ਹੀ ਸਭ ਤੋਂ ਵੱਡਾ ਹਾਂ। ਹਾਂ ਸਾਧ ਹਾਂ ਬੰਧੋ ਹਾਂ ਸਾਧੋ ਬੈਰ ਹਮਰੀ ਭੂਮ ਕੌਣ ਘਾਲੇ ਪੈਰ, ਹਾਂ ਪੰਡਿਤ ਹਾਂ ਚਤਰ ਸਿਆਣਾ, ਬਸ ਮੇਰੇ ਵਰਗਾ ਕੋਈ ਨਹੀਂ। ਆਕਾਸ਼ ਨਾ ਮਾਵਤ, ਕਹਿਣ ਲੱਗੇ ਕਦੀ ਤੂੰ ਆਪਣੀ ਅਸਲੀਅਤ ਪਛਾਣੀ ਹੈ ਕਿ ਬਿਸਤਰਾ ਅਸਤ ਕਿਰਮ ਉਧਰ ਭਰੇ ਹੋਏ, ਇਹ ਤਾਂ ਉਹਦੇ ਮਾਲਕ ਦੀ ਰਹਿਮਤ ਹੈ ਜਿਹਨੇ ਤੇਰੇ ਸਾਰੇ ਹੀ ਅਵਗਣ ਤੇਰੀਆਂ ਸਾਰੀਆਂ ਬੁਰਾਈਆਂ ਸਹੀ ਸਾਰੀ ਗਲੀਚਤਾ ਇਸ ਢੰਗ ਨਾਲ ਤੈਨੂੰ ਡਿਜ਼ਾਇਨ ਕੀਤਾ ਕਿ ਛੁਪਾ ਕੇ ਰੱਖ ਦਿੱਤੀਆਂ ਨੇ, ਹੈ ਕੀ ਤੇਰੇ ਕੋਲ? ਆਪਣੇ ਅੰਦਰ ਝਾਤ ਮਾਰ, ਕੇਵਲ ਹੱਡੀਆਂ ਵਿਸ਼ਟਾ ਤੇ ਵਿਸ਼ਟਾ ਵਿੱਚ ਪਾਏ ਹੋਏ ਕਿਰਮ, ਅੱਜ ਮੇਰਾ ਮਾਲਕ ਬੇਪੜਦ ਕਰ ਦੇਵੇ, ਇਹ ਉਹ ਲਾ ਚੁੱਕ ਦੇਵੇ, ਤੇਰਾ ਪਰਦਾ ਲਾਹ ਦੇਵੇ, ਤੈਨੂੰ ਕੋਈ ਫਰੋਲ ਕੇ ਵੇਖੇ ਤੇਰੇ ਨੇੜੇ ਨਾ ਟੁੱਕੇ, ਕਿਹੜੀ ਗੱਲ ਦਾ ਹੰਕਾਰ ਕਰਨਾ? ਵਿਸ਼ਟਾ ਅਸਤ, ਅਸਤ ਭਾਵ ਅਸਥੀਆਂ ਜਿਹਨਾਂ ਨੂੰ ਆਪਾਂ ਹੱਡੀਆਂ ਆਖਦੇ ਹਾਂ, ਦੂਜੇ ਲਫ਼ਜ਼ਾਂ 'ਚ ਆਪਾਂ ਕਹਿੰਦੇ ਅਸਥੀਆਂ ਚੁਗ ਲਓ, ਹੱਡੀਆਂ ਚੁਗ ਲਓ, ਅੰਦਰ ਤੇਰੇ ਹੈ ਕੀ, ਤੇਰੀ ਬਣਤਰ ਕੀ ਹੈ? ਕੇਵਲ ਵਿਸ਼ਟਾ ਅਸਤ ਕਿਰਮ ਉਧਰ ਭਰੇ ਹੋਏ, ਗੁਰੂ ਨੇ ਬਾਣੀ ਵਿੱਚ ਇੱਕ ਹੋਰ ਥਾਵੇਂ ਵੀ ਆਖਿਆ, ਕਹਿਣ ਲੱਗੇ ਚਲਤ ਕਤ ਟੇਢੇ ਟੇਢੇ ਟੇਢੇ, ਬੜਾ ਟੇਢਾ ਹੋ ਹੋ ਤੁਰਨਾ, ਕਿਸੇ ਵੱਲ ਦੇਖਦਾ ਹੀ ਨਹੀਂ। ਅਸਤ ਚਰਮ ਵਿਸ਼ਟਾ ਕੇ ਮੁੰਦੇ ਦੁਰਗੰਧ ਹੀ ਕੇ ਬੇਡੇ, ਹੱਡੀਆਂ ਮਾਸ ਅਸਤ ਚਰਮ, ਚਰਮ ਤੋਂ ਭਾਵ ਚਮੜੀ, ਹੱਡੀਆਂ ਮਾਸ ਤੇ ਵਿਸ਼ਟਾ ਦਾ ਭਰਿਆ ਹੋਇਆ ਥੈਲਾ, ਕੇਵਲ ਦੁਰਗੰਧੀ ਹੀ ਦੁਰਗੰਧੀ, ਤੇਰੇ ਕੋਲ ਕੋਈ ਨਾ ਬੈਠੇ, ਤੈਨੂੰ ਕੋਈ ਛੋਹਣਾ ਪਸੰਦ ਨਾ ਕਰੇ, ਜੇ ਮਾਲਕ ਨੇ ਤੇਰੇ ਸਰੀਰ ਦਾ ਡਿਜ਼ਾਇਨ ਐਸਾ ਨਾ ਕੀਤਾ ਹੋਵੇ ਕਿ ਤੇਰੇ ਅੰਦਰਲੀ ਸਾਰੀ ਗਲੀਚਤਾ ਉਹਨੇ ਛੁਪਾ ਕੇ ਰੱਖ ਲਈ, ਤੈਨੂੰ ਆਪ ਨੂੰ ਵੀ ਪਤਾ ਨਹੀਂ ਲੱਗਦਾ ਅੰਦਰ ਕਿੰਨੀ ਬਦਬੂ ਹੈ। ਤੇ ਗੁਰੂ ਕਹਿੰਦੇ ਨੇ ਤੂੰ ਤੇ ਆਪਣੇ ਆਪ ਦੀਆਂ ਇਹਨਾਂ ਕਮਜ਼ੋਰੀਆਂ ਨੂੰ ਭੁੱਲ ਕੇ ਬੜਾ ਮਹਾਨ ਸਮਝੀ ਫਿਰਨਾ। ਏਤਾ ਗੱਬ ਆਕਾਸ਼ ਨਾ ਮਾਵਤ, ਬਿਸ਼ਟਾ ਅਸਤ ਕਿਰਮ ਉਧਰ ਭਰਿਓ ਹੈ, ਜੋਬਨ ਬੀਤ
जरा रोग ग्रसियो।
देख ये तन जेड़ा है इन्हें हमेशा नहीं रहना, हैवी ग्लीच तो भरिया आया।
ते फिर आज जवानी जिस जोबन ते बल दा हंकार करना इन्हें बीत जाना है, बहुत ही देर नहीं रहने। जोबन बीत जरा रोग ग्रसियो, बुढ़ेपा आ जाना है जिहड़ा सब तो वड्डा रोग है जिन्हों तू टाल ही नहीं सकता। यह असाध रोग है, इनका इलाज भी कोई नहीं। ते फिर केड़ी अजीब गल है, कोई रोग किसी शरीर के एक अंग ते असर करता है उन्हों कमजोर कर देता है, कोई रोग दूजे अंग ते असर करता है उन्हों कमजोर कर देता है। बुढ़ेपा एक ऐसा रंग है जिहड़ा सारे ऐसा रोग है जिहड़े सारे अंगों नू कमजोर कर देता है। गुरु ने बाणी भी चाखे, चबन चलन रतन से सुनियर बह गए। चबन दंत, चलन पैर, रतन अखां, सुनियर कान, सारे चले गए, सारे कमजोर पै गए। सतगुरु ने बाणी भी चाखे, कहन लगे सारे ही कमजोर पै गए, आखिर शरीर ने तहा मारी, मेरे तो मित्र चले गए, मेरे तो मित्र चले गए। गुरु ने बाणी विच आवाज दित्ती, थाके नैन सरवन सुन थाके, थाकी सुंदर काया जरा हाक दी सब मत थाकी। जरा बुढ़ेपे ने आवाज दिती, मैं आ गया, हे जोबन मेरा घर खाली कर दे। मैं एक बार की जोबन ने आखिया, मैं घर खाली नहीं करना, मैं जोबन हाँ बलवान हाँ। ते दरवाजे ते आ गया जार बुढ़ेपा, उन्हें आखिया मैं खाली कराउना है। मैरज की थी एक जवानी एक घर से काबज हो गए, तो घर का कबजा तो कोई कमजोर हो गए वह भी नहीं छड़ता। इस तन से कब्जा किया जवानी ने तो हो भी घर से काबज, तो बेचारा बुढ़ेपा दरवाजे से खलोता हो घर खाली कराने लिए, जितना तो जवानी चाहिए सी ना। पर गुरु ने बाणी में आख्या, कहन लगे होया कि जर आई जर आई जो बन हारिया। जवानी हारना पिया, घर छड़ना पिया। गुरु कहते ने जोबन बीत जरा रोग ग्रसियो, जोबन बीत गया। किस गल से मान करना है, तू तो अपने प्रति अपने तन प्रति भी भरम विच अपने जीवन प्रति भी भुलेखे विच पै गया, किसी होर भरम विच पैना कितने रह गया। ये तू समझना मेरे वर्गा है ही कोई नहीं, ये तो गब आकाश न मावत। कहने लगे अपनी असलियत पछाण, ये जोबन नहीं रहना, जवानी नहीं रहनी, जरा रोग ने असाध रोग ने तेरे ते अफेक्टिव होना है, हर हालत होना है। जोबन बीत जरा रोग ग्रस्यो, जम दूतन डन मृत मरियो है। करा आरोग भी एक नहीं, कुछ तनते ने कुछ मनते ने। गुरु ने दोहां नू दूत आख्या, जेड़े मनते रोग ने ना उन्हां नू भी दूत ही आख्या ने, जेड़े कुकर्म ने विकार ने उन्हां नू भी दूत ही आख्या ने, वह भी जमदूत। इन दूतन इन दूतन खल बद कर मारे हो। ये भी दूत ने, काम क्रोध लोभ मोहंकार भी दूत ने। इन दूतन खल बद कर मारे हो, बड़ो निलाज अज हूं नहीं हारे हो। दिन रात मार खा रहे हैं,
बेपत हो रहा है, बेइज्जत हो रहा है। इस काम क्रोध लोभ मोह हंकार ईर्ष्या द्वेषता निंदा चुगली बखीली तो तृष्णा तो आशा तो दिन रात बर्बाद हो रहा है, पर बड़ा बेलज है, इनू लज्जा नहीं आउंदी, ख्याल नहीं आउंदा कि इन चीजों नू मैं आपे ही सहेड़ी बैठा।
जोबन बीत जरा रोग ग्रसियो, जम दूतन डन मृत मरियो है।
वो जिहड़े जीवन विच दूत ने ना, ये मौत दे दूतां दे हवाले करके पिछे मुड़दे ने, इस तों पहला नहीं मुड़दे। एक जीवदियां दे दूत ने, एक कोई मरन तों बाद दूत हुंदे होणगे। पर गुरु का कहने का मतलब है ये जिन्हें जीवदियां दे दूत ने पहला इन्हों को छुटकारा पा, नहीं तो इन्हें तेन उदों छड़ना है जो उन्होंने हवाले कर देंगे। इसलिए पहला जीवदियां दे दूत, जीवदियां जिहड़े दूत ने उन्हों को छुड़ा।
जम दूटन दन मृत मरियो है,
नहीं तो
अनक जोन संकट नरक भुंचत, शासन दुख गर्त गरयो है।
अनेक जीवना विच परम दा परम दा नरक भोगेगा, दुखी ही रहेगा। उना दूतां ने तेरा खाड़ा नहीं छड़ना। मैं एक बार अर्ज़ कीती सी, गुरु ने बाणी विच रमज नाल कई गल्लां समझाईयां, ते लफ़ज़ सन
पंच पूत जने इक पाए।
ओ पंच दूत मूड पर छाडे, पंच दूत मूड पर छाडे, केस गहे फैरावत है,
दिश ना आवे अंध ज्ञानी।
इस भरम विच पए नूं दूतां दी पछाण ही नहीं रही।
दृष्ट न आवे अंध अज्ञानी, सोए रहो मदमावत है,
ऐसा नशे विच है, मदमावत है। गुरु कहते पंच दूत मूड पर ठाडे, वो तो सिर ते आन बैठे, ते ऐसे मजबूत हाथ पाए ने, वो तेनू छड़न ली त्यागन ली तैयार नहीं, ते वो भी माया विचों ही पैदा हुए ने।
पंच पूत जने इक माए, कुतुभुज खेल कर जगत व्याए।
ऐसी अजीब घटना, उस एक मां ने पंज पुत जन्म दिते, पंज पुत्रां नूं जन्म दिता। बल्कि इथों तक गुरु ने बाणी विच आखिया कि जदों मां मरे पुत्र रोंदे ने, परेशान होंदे, तैनू सारी जिंदगी इन्हां ने रोया भलिया, दुखां विच पाया इन्हां दूतां ने, माया दे पुत्रां ने, तू माया मार के वेख कम से कम इन्ना बदला तो लै, ये भी रोन साडी मां मर गई। गुरु ने बाणी विच आखिया एक मरे पंचा मिल रोवे। जिस दिन माया मरी उस दिन ये पंजे रोणगे, पर तू माया मरी ना मन हुआ, तेरे को शक्ति नहीं, तू जिन्हें तेरे लिए दूत पैदा किए ने, जिन्हें हर कदम ते तेरे लिए दुख पैदा किए ने, जरा उन्दे नाल दो हथ कर लवे। गुरु कहिंदे नतीजा ये है,
अनिक जोन संकट नरक भर भुंचे, शासन दुख गर्त गरयो है।
दुखां दे खूह विच पै गए, दुखां दे टोए विच डिग्गिया हुए, दिन रात परेशान हो रहे। पर आखरी लाइन विच कहंदे ने भलिया, जे इन्हां कोलों छुटकारा पाना है तां इक्को ही तरीका है, गुरु दी शरण आ जा, गुरु दी शरण आ जा। ओ इह रंग जिहड़ा बिरंग कर दिंदा है, बदसूरत कर दिंदा है, ਉਹ ਉਤਾਰੇਗਾ ਤੇ ਨਾਮ ਦਾ ਰੰਗ ਆਪ ਚੜਾਏਗਾ। ਇਸੇ ਲਈ ਅਗਲੀਆਂ ਤੁਕਾਂ ਵਿੱਚ ਆਖ ਦਿੱਤਾ, ਕਾਇਆ ਰੰਗਨ ਜੇਥੀਏ ਪਿਆਰੇ ਪਾਈਏ ਨੌ ਮੰਜੀਠ, ਨਾਲ ਹੀ ਆਖ ਦਿੱਤਾ ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਾ ਡੀਠ। ਇੱਕ ਵਾਰ ਸ਼ਬਦ ਆਇਆ ਸੀ ਕਿ ਰਾਮ ਰੰਗ ਕਦੇ ਉੱਤਰ ਨਾ ਜਾਏ ਪਰ ਗੁਰ ਪੂਰਾ ਜਿਸ ਦੇ ਬੁਝਾਏ, ਹਰ ਰੰਗ ਰਾਤਾ ਸੋ ਮਨ ਸਾਚਾ, ਲਾਲ ਰੰਗ ਪੂਰਨ ਪੁਰਖ ਵਿਧਾਤਾ, ਸੰਤੈ ਸੰਗ ਬੈਸ ਗੁਣ ਗਾਏ, ਤਾਂਕਾ ਰੰਗ ਨਾ ਉਤਰੇ ਜਾਏ। ਔਰ ਇਹੋ ਹੀ ਗੱਲ ਗੁਰੂ ਨੇ ਇੱਥੇ ਆਖੀ, ਕਹਿਣ ਲੱਗੇ ਭਲਿਆ ਉਸ ਮਾਇਆ ਰੰਗ ਤੋਂ ਜਿਹੜਾ ਬਿਰੰਗ ਕਰ ਦਿੰਦਾ ਹੈ, ਬਦਸੂਰਤ ਕਰ ਦਿੰਦਾ, ਰੰਗ ਬਣਿਆ ਤਾਂ ਸੀ ਨਾ ਖੂਬਸੂਰਤੀ ਲਈ ਪਰ ਮਾਇਆ ਦੇ ਰੰਗ ਨੇ ਉਹਨੂੰ ਬਿਸੁਰਤ ਕਰ ਬਦਸੂਰਤ ਕਰ ਦਿੱਤਾ। ਕਹਿਣ ਲੱਗੇ ਉਹ ਲੈ ਜਾਏ, ਜੇ ਉਹਦੇ ਕੋਲੋਂ ਉਹਨੇ ਐਸਾ ਭਰਮਾਂ ਵਿੱਚ ਪਾ ਕੇ ਤੇਰਾ ਜੀਵਨ ਬਰਬਾਦ, ਸਾਰਾ ਹੀ ਜੀਵਨ ਬਰਬਾਦ ਕਰ ਦਿੱਤਾ, ਆਪਣੇ ਆਪ ਤਾਂ ਵੀ ਭੁੱਲ ਗਏ ਤਾਂ ਆ ਗੁਰੂ ਕੋਲ ਆ ਜਾ, ਗੁਰੂ ਰਹਿਮਤ ਕਰ ਦੇਵੇ ਤੇ ਫਿਰ ਉਹ ਮਾਇਆ ਰੰਗ ਉੱਤਰ ਜਾਂਦਾ, ਉਹਦੇ 'ਤੇ ਨਾਮ ਰੰਗ ਚੜ੍ਹ ਜਾਂਦਾ, ਪ੍ਰੇਮ ਭਗਤੀ ਦਾ ਰੰਗ ਚੜ੍ਹਦਾ ਅਤੇ ਫਿਰ ਉਹਦਾ ਜੀਵਨ ਖੂਬਸੂਰਤ ਹੋ ਜਾਂਦਾ, ਤਾਂ ਉਹਦਾ ਪਾਰ ਉਤਾਰਾ ਹੁੰਦਾ। ਇਸੇ ਲਈ ਆਖਰੀ ਲਾਈਨ ਵਿੱਚ ਕਹਿਣ ਲੱਗੇ ਪ੍ਰੇਮ ਭਗਤ ਉਧਰੇ ਸੇਨਾਨ, ਪ੍ਰੇਮ ਭਗਤ ਉਧਰੇ ਸੇਨਾਨ, ਕਰ ਕਿਰਪਾ ਸੰਤ ਆਪ ਕਰਿਓ ਹੈ। ਜਿਹਦੇ 'ਤੇ ਗੁਰੂ ਰਹਿਮਤ ਕਰੇ ਕਿਰਪਾ ਕਰੇ ਉਹਦਾ ਉਧਾਰ ਹੁੰਦਾ ਹੈ ਪ੍ਰੇਮਾ ਭਗਤੀ ਨਾਲ, ਨਾਮ ਦੇ ਰੰਗ ਨਾਲ। ਪ੍ਰੇਮ ਭਗਤ, ਪ੍ਰੇਮ ਭਗਤ ਉਧਰੇ ਸੇਨਾਨ, ਪ੍ਰੇਮ ਭਗਤ ਉਧਰੇ ਸੇਨਾਨ, ਕਰ ਕਿਰਪਾ ਕਰ ਕਿਰਪਾ ਸੰਤ ਆਪ ਕਰਿਓ ਹੈ। ਕਰ ਕਿਰਪਾ ਸੰਤ ਆਪ ਕਰਿਓ ਹੈ, ਪ੍ਰੇਮ ਭਗਤ ਉਧਰੇ ਸੇਨਾਨ, ਪ੍ਰੇਮ ਭਗਤ ਉਧਰੇ ਸੇਨਾਨ, ਪ੍ਰੇਮ ਭਗਤ ਉਧਰੇ ਸੇਨਾਨ। ਜੇ ਗੁਰੂ ਦੀ ਰਹਿਮਤ ਨਾਲ ਨਾਮ ਰੰਗ ਦੇ ਘੇਰੇ ਵਿੱਚ ਨਾ ਆਇਆ ਤਾਂ ਇਹ ਮਾਇਆ ਰੰਗ ਕਸੁੰਬ ਖਿਣ ਮੈਂ ਲੈ ਜਾਵਣਾ, ਇਹ ਰੰਗ ਹੀ ਬੇਰੰਗ ਹੋ ਜਾਣਾ ਹੈ। ਰੰਗ ਨੂੰ ਬੇਰੰਗ ਆਖਿਆ ਨੇ, ਮਾਇਆ ਦਾ ਰੰਗ ਹਮੇਸ਼ਾ ਨਹੀਂ ਰਹਿੰਦਾ, ਬਲਕਿ ਰੰਗ ਬਣਿਆ ਸੀ ਖੂਬਸੂਰਤੀ ਲਈ, ਇਹ ਮਨੁੱਖ ਇੰਨਾ ਬੇਰੰਗ ਹੁੰਦਾ ਕਿ ਬਦਸੂਰਤ ਹੋ ਜਾਂਦਾ, ਰੰਗ ਦਾ ਕੰਮ ਹੀ ਖਤਮ ਹੋ ਜਾਂਦਾ, ਰੰਗ ਦਾ ਕੋਈ ਅਰਥ ਹੀ ਨਹੀਂ ਰਹਿ ਜਾਂਦਾ। ਮਾਇਆ ਦਾ ਰੰਗ ਉਹ ਹੈ ਜਿਹਦਾ ਕੋਈ ਅਰਥ ਨਹੀਂ, ਰੰਗ ਹੋਇਆ ਨਾ ਹੋਇਆ ਰੰਗ ਹੀ ਬੇਰੰਗ ਹੋ ਗਿਆ, ਖੂਬਸੂਰਤੀ ਹੀ ਬਦਸੂਰਤੀ ਬਣ ਗਈ। ਉਸ ਤੋਂ ਬਚਣਾ ਇਹਨਾਂ ਸ਼ਬਦਾਂ ਨਾਲ, ਖਿਮਾਂ ਦਾ ਜਾ ਚਿਖਾਂ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।